ਸਾਹਿਬ ਜੀਓ ਸਲੋਕ ਮਹੱਲਾ ਪਹਿਲਾ। ਨਾਨਕ ਸਾਵਣ ਜੀ ਵਸੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨੂੰ ਆ ਜੀ। ਗੁਰੂ ਖਾਲਸਾ ਸਾਧ ਸੰਗਤ ਜੀਓ, ਅੰਤਰਜਾਮੀ ਗਰੀਬ ਨਵਾਜ ਜੀ ਨੇ ਕੱਲ ਮਲਾਰ ਦੀ ਵਾਰ ਆਰੰਭ ਕਰਕੇ ਦੱਸਿਆ ਸੀ। ਮਗਲੇ ਮਹੱਲੇ ਚ ਹੇਕੋ ਪਾਦਰ ਹੇਕ ਦਰ ਗੁਰ ਪੌੜੀ ਨਿਜ ਥਾਨ, ਇੱਕੋ ਹੀ ਪੱਧਰ ਰਸਤਾ ਪ੍ਰੇਮ ਦਾ ਹੈ, ਦੂਸਰਾ ਨਾਮ ਦੇ ਅਭਿਆਸ ਦਾ ਹੈ, ਇੱਕੋ ਹੀ ਦਰਵਾਜ਼ਾ ਸਤਸੰਗਤ ਹੈ, ਇੱਕੋ ਹੀ ਦਰ ਗਿਆਨ ਦਾ ਹੈ, ਗੁਰੂ ਸਾਹਿਬ ਦੀ ਭਗਤੀ ਰੂਪ ਪੌੜੀ ਹੈ, ਨਿਜ ਸਰੂਪ ਰੂਪੀ ਸਥਾਨ ਤੇ ਪਹੁੰਚਣ ਵਾਸਤੇ। ਇਸ ਪ੍ਰਕਾਰ ਸਾਧ ਸੰਗਤ ਜੀ, ਪਰਮਾਰਥ ਦਾ ਰਸਤਾ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਦੱਸਿਆ ਹੈ। ਹੁਣ ਮਹਾਰਾਜ ਸਾਹਿਬ ਨਾਲੇ ਤਾਂ ਪਰਮਾਰਥ ਨਾਲੇ ਵਿਵਹਾਰ ਦੋਹਾਂ ਨੂੰ ਮਿਲਾ ਕੇ ਸਲੋਕ ਉਚਾਰਨ ਕਰਦੇ ਹਨ।
ਸਲੋਕ ਮਹੱਲਾ ਪਹਿਲਾ। ਸਲੋਕ ਮਹੱਲਾ ਪਹਿਲਾ। ਨਾਨਕ ਸਾਵਣ ਜੀ ਵਸੈ।
ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਹੇ ਭਾਈ ਜੇ ਸਾਉਣ ਦੇ ਮਹੀਨੇ ਚ ਵਸੈ ਵਰਖਾ ਹੋਵੇ ਤਾਂ ਜਿਉਂ ਚੀਜ਼ਾਂ ਨੂੰ ਉਤਸ਼ਾਹ ਹੁੰਦਾ ਹੈ,
ਨਾਗਾਂ ਮਿਰਗਾਂ ਮੱਛੀਆਂ।
ਇੱਕ ਤਾਂ ਵਰਖਾ ਦੇ ਪੈਣੇ ਕਰਕੇ ਨਾਗਾਂ ਨੂੰ ਠੰਡ ਹੁੰਦੀ ਹੈ, ਨਾਗ ਬੜੇ ਪ੍ਰਸੰਨ ਹੁੰਦੇ ਹਨਗੇ, ਅਤੇ ਮਿਰਗ ਪ੍ਰਸੰਨ ਹੁੰਦੇ ਹਨ, ਹਰੀ ਅੰਗੂਰੀ ਹੁੰਦੀ ਹੈ ਤੇ ਸੁੰਦਰ ਫਿਰਨ ਵਾਸਤੇ ਥਲ ਸਥਾਨ ਹੁੰਦੇ ਹੈ। ਇਸ ਪ੍ਰਕਾਰ ਨਾਗਾਂ ਮਿਰਗਾਂ ਦੇ ਤਾਂ ਹੀ ਖੁਸ਼ੀ ਹੁੰਦੀ ਹੈ,
ਮੱਛੀਆਂ
ਤੇ ਮੱਛੀਆਂ ਪਾਣੀ ਬਹੁਤਾ ਹੋਣੇ ਕਰਕੇ ਪ੍ਰਸੰਨ ਹੁੰਦੀਆਂ।
ਰਸੀਆਂ ਘਰ ਧਨ ਹੋਏ।
ਰਸੀਆਂ ਜਿਹੜੇ ਲੋਕ ਰਸਾਂ ਦੇ ਖਾਣ ਪੀਣ ਵਾਲੇ, ਚੰਗੇ ਪਹਿਨਣ ਖਾਣ ਵਾਲੇ ਹਨ, ਜਿਨ੍ਹਾਂ ਦੇ ਘਰ ਚ ਦੌਲਤ ਹੋਵੇ ਉਹਨਾਂ ਦੇ ਤਾਂ ਹੀ ਪ੍ਰਸੰਨਤਾ ਹੁੰਦੀ ਹੈ। ਘਰੋਂ ਹੀ ਕਦੇ ਮਾਲ ਪੂੜੇ ਬਣਾ ਲਏ, ਕਦੇ ਕੁਝ ਬਣਾ ਲਿਆ, ਬਣਾ ਬਣਾ ਕੇ ਰਸੀਏ ਭੋਗੀ ਲੋਕ ਜਿਹੜੇ ਹੈ ਉਹਨਾਂ ਦੇ ਘਰ ਜਿਨ੍ਹਾਂ ਦੇ ਧਨ ਹੋਵੇ ਤੇ ਉਹ ਸੁੱਖ ਨੂੰ ਭੋਗਦੇ ਹਨ ਵਿਸ਼ੇ ਨੂੰ।
ਮਹੱਲਾ ਪਹਿਲਾ। ਨਾਨਕ ਸਾਵਣ ਜੀ ਵਸੈ।
ਸਤਿਗੁਰੂ ਜੀ ਕਹਿੰਦੇ ਨੇ, ਜੇ ਸਾਉਣ ਦੇ ਮਹੀਨੇ ਚ ਵਰਖਾ ਹੋਵੇ
ਚਾਹ ਵਿਛੋੜਾ ਹੋ
ਤਾਂ ਚਾਹ ਚੀਜ਼ਾਂ ਨੂੰ ਵਿਛੋੜਾ ਹੋ ਜਾਂਦਾ ਹੈ।
ਗਾਈ ਪੁੱਤਾਂ ਨਿਰਧਨਾ,
ਗਾਈਆਂ ਦੇ ਪੁੱਤਾਂ ਨੂੰ ਬੱਗ ਵਿੱਚੋਂ ਕੱਢ ਕੇ ਹਲ ਜੋੜਨ ਵਾਸਤੇ ਪਕੜਿਆ ਜਾਂਦਾ ਹੈ, ਬੈਲਾਂ ਦੇ ਤਾਂ ਹੀ ਵਿਛੋੜਾ ਪੈ ਜਾਂਦਾ ਹੈ ਬੱਗ ਨਾਲੋਂ।
ਨਿਰਧਨ
ਅਤੇ ਨਿਰਧਨ ਆਦਮੀਆਂ ਨੂੰ ਵੀ ਧਨ ਦੀ ਖੋਜ ਪੈਂਦੀ ਹੈ, ਵਰਖਾ ਹੋਣ ਤੋਂ ਦੁਖੀ ਰਹਿੰਦੇ ਹਨਗੇ। ਜੇ ਕੋਈ ਵਪਾਰ ਆਦਿਕ ਕੋਈ ਕਿਸੇ ਪ੍ਰਕਾਰ ਦਾ ਯਤਨ ਨਹੀਂ ਕਰ ਸਕਦੇ ਹਨ।
ਪੰਥੀ ਚਾਕਰ ਹੋ,
ਜਿਹੜੇ ਰਾਹੀ ਆ ਉਹ ਰਾਹ ਰੁਕ ਜਾਂਦੇ ਆ ਵਰਖਾ ਦੇ ਪੈਣ ਕਰਕੇ, ਜਿੱਥੇ ਖੜੇ ਉੱਥੇ ਹੀ ਰਹਿ ਜਾਂਦੇ ਆ, ਤੇ ਨੌਕਰਾਂ ਨੂੰ ਵੀ ਔਕੜ ਹੁੰਦੀ ਹੈ। ਨੌਕਰ ਜਿਹੜੇ ਹਨ ਉਹ ਮੀਂਹ ਪੈਂਦੇ ਚ ਕੋਈ ਨਾ ਕੋਈ ਕੰਮ ਕਰਨਾ ਪੈਂਦਾ, ਨੌਕਰਾਂ ਨੂੰ ਆਪਣੀ ਡਿਊਟੀ ਦੇਣੀ ਪੈਂਦੀ ਹੈ, ਕਿਉਂ ਇਹ ਚੋਂ ਨੂੰ ਵਿਛੋੜਾ ਹੁੰਦਾ ਹੈ ਜੇ ਸਾਵਣ ਵਸੇ। ਇਹ ਬਿਹਾਰ ਦੀ ਗੱਲ ਦੱਸੀ ਹੈ, ਇਸ ਤਰ੍ਹਾਂ ਪਰਮਾਰਥ ਗੁਰੂ ਸਾਹਿਬ ਜੀ ਦੱਸਦੇ ਹਨ।
ਨਾਨਕ ਸਾਵਣ ਜੀ ਵਸੈ।
ਜੇ ਸਤਿਗੁਰੂ ਜੀ ਕਹਿੰਦੇ ਸਾਉਣ ਦਾ ਮਹੀਨਾ ਕੌਣ ਆ ਮਨੁੱਖਾ ਜਨਮ, ਤੇ ਗੁਰੂ ਸਾਹਿਬ ਆ ਬੱਦਲ ਦੀ ਨਿਆਈ, ਜੇ ਕਿਰਪਾ ਕਰਕੇ ਗੁਰੂ ਸਾਹਿਬ ਬਰਸਣ, ਉਪਦੇਸ਼ ਰੂਪੀ ਵਰਖਾ ਦੇ ਕਰਨ, ਤਾਂ ਚੋਂ ਦੇ ਤਾਂ ਹੀ ਉਤਸ਼ਾਹ ਹੁੰਦਾ ਹੈ।
ਨਾਗਾਂ ਮਿਰਗਾਂ ਮੱਛੀਆਂ,
ਨਾਗਾਂ ਦੀ ਨਹੀਂ, ਜਿਹੜੇ ਸਮਾਧੀ ਲਾਉਣ ਵਾਲੇ ਕੌਣ ਸੰਨਿਆਸੀ ਲੋਕ ਹੈ। ਨਾਗ ਦਾ ਸੁਭਾਅ ਹੁੰਦਾ ਆਪ ਨੀ ਖੱਡ ਪੜਦਾ, ਨਾਗ ਬਣੀ ਹੋਈ ਖੱਡ ਵਿੱਚ ਪ੍ਰਵੇਸ਼ ਕਰ ਜਾਂਦੇ ਹੈ, ਇਸ ਕਰਕੇ ਸੰਨਿਆਸੀ ਤਿਆਗੀ ਲੋਕ ਆਪ ਨੀ ਬਣਾਉਂਦੇ, ਤੇ ਬਣੀ ਹੋਈ ਦੇ ਵਿੱਚ ਰਿਹਾਇਸ਼ ਕਰਨ ਵਾਲੇ ਮਕਾਨਾਂ ਚ ਹੁੰਦੇ ਹੈ। ਪਰ ਅੱਜ ਕੱਲ੍ਹ ਤਾਂ ਸੰਨਿਆਸੀਆਂ ਦੀ ਹਾਲਤ ਹੈ ਗ੍ਰਿਸਤੀ ਤੇ ਵੱਧ ਡਾਉਣ ਲੱਗ ਗਈ, ਗ੍ਰਿਸਤੀਆਂ ਨਾਲੋਂ ਵੱਧ ਡਾਉਣ ਇੱਛਾ ਲੱਗੀ ਹੋਈ ਹੈ, ਅਗਨੀ ਲੱਗੀ ਹੈ ਤ੍ਰਿਸ਼ਨਾ ਦੀ। ਹਜ਼ੂਰ ਫਰਮਾਉਂਦੇ ਹਨ ਪਹਿਲੇ ਤਿਆਗੀਆਂ ਪੁਰਖਾਂ ਦੀ ਗੱਲ,
ਨਾਗਾਂ ਮਿਰਗਾਂ ਮੱਛੀਆਂ,
ਨਾਗਾਂ ਦੀ ਨਹੀਂ, ਸਮਾਧੀ ਲਾਉਣ ਵੇਲੇ ਜਿਹੜੇ ਸੰਨਿਆਸ ਤਿਆਗ ਕਰਨ ਵਾਲੇ ਪੁਰਖ ਹੈ ਉਹਨਾਂ ਨੂੰ ਉਤਸ਼ਾਹ ਹੁੰਦਾ ਗੁਰੂ ਸਾਹਿਬ ਜਦੋਂ ਉਪਦੇਸ਼ ਦੇਣ।
ਮਿਰਗਾਂ
ਤੇ ਮਿਰਗਾਂ ਦੀ ਨਹੀਂ, ਜਿਹੜੇ ਬਣਾਂ ਚ ਰਹਿਣ ਵਾਲੇ ਬਾਣ ਪ੍ਰਸਤੀ ਹੈ ਕੋਈ ਸੰਗ੍ਰਹਿ ਨਹੀਂ ਕਰਦੇ, ਬਣਾ ਜੀ ਰਹਿ ਕੇ ਸਮਾਂ ਬਤੀਤ ਕਰਦੇ ਹੈ। ਉਹਨਾਂ ਬਾਣ ਪ੍ਰਸਤੀਆਂ ਨੂੰ ਪ੍ਰਸੰਨਤਾ ਹੁੰਦੀ ਹੈ ਕਿ ਸਾਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ।
ਮੱਛੀਆਂ
ਦੀ ਨਿਆਈ ਪ੍ਰੇਮੀ ਜਿਹੜੇ ਹਨਗੇ, ਸੇਵਾ ਭਾਵ ਕਰਨ ਵਾਲੇ ਗ੍ਰਸਤਾਦਕਾਂ ਚ ਰਹਿ ਕੇ ਉਹ ਮੱਛੀਆਂ ਦੀ ਨਿਆਈ, ਉਹਨਾਂ ਨੂੰ ਜਿਹੜੇ ਨਾਮ ਜਲ ਦੀਆਂ ਮੱਛੀਆਂ ਬਣੇ ਹੋਏ ਪ੍ਰੇਮੀ, ਉਹਨਾਂ ਨੂੰ ਪ੍ਰਸੰਨਤਾ ਹੁੰਦੀ ਹੈ।
ਰਸੀਆਂ ਧਨ ਘਰ ਧਨ ਹੋ,
ਰਸੀਏ ਕੌਣ ਹੈ? ਜਿਗਿਆਸੂ, ਜਿਹਨਾਂ ਨੂੰ ਰਸ ਵੈ ਵਿਰਾਗ ਵੇ ਖੜਸਮ ਦੀ ਮੋਖ ਇੱਛਾ ਆਦਿਕ ਸਾਧਨਾ ਦਾ। ਤੇ ਰਸੀਏ ਕੌਣ ਹੈ? ਤੱਤ ਵੇਤੇ, ਜਿਹਨਾਂ ਦੇ ਘਰ ਦੇ ਵਿੱਚ ਆਤਮ ਆਨੰਦ ਰੂਪੀ ਧਨ ਹੈ ਹਿਰਦੇ ਦੇ ਅੰਦਰ, ਉਹਨਾਂ ਨੂੰ ਉਤਸ਼ਾਹ ਹੁੰਦਾ ਜੋ ਗੁਰੂ ਸਾਹਿਬ ਦੇਖਦੇ ਉਹ ਜੀਵਨ ਮੁਕਤੀ ਦਾ ਆਨੰਦ ਪਾਉਂਦੇ ਹਨ।
ਮਹੱਲਾ ਪਹਿਲਾ, ਨਾਨਕ ਸਾਵਣ ਜੀਵਸ ਹੈ।
ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਮਨੁੱਖਾ ਜਨਮ ਵਿੱਚ ਸਾਉਣ ਦਾ ਮਹੀਨਾ ਜੋ ਮਨੁੱਖਾ ਜਨਮ ਹੈ, ਉਪਦੇਸ਼ ਰੂਪੀ ਵਰਖਾ ਦੀ ਰੁੱਤ, ਇਹਦੇ ਜੇ ਗੁਰੂ ਸਾਹਿਬ ਜੀ ਉਪਦੇਸ਼ ਵੀ ਬੱਦਲ ਬਰਸਣ,
ਚਾਹੋ ਵਿਛੋੜਾ ਹੋ,
ਚਾਹੋ ਚੀਜ਼ਾਂ ਨੂੰ ਵਿਛੋੜਾ ਪੈ ਜਾਂਦਾ ਹੈ।
ਗਾਈ ਪੁੱਤਾਂ ਨਿਰਧਨਾ,
ਇੱਕ ਤਾਂ ਗਾਈਆਂ ਦੇ ਪੁੱਤ ਦੀ ਨਿਆਈ ਕੌਣ? ਬੈਲ, ਬੈਲਾਂ ਦੀ ਨਿਆਈ ਜਿਹੜੇ ਆਲਸੀ ਆਦਮੀ ਹੈ, ਆਲਸੀ ਆਦਮੀ ਕੁਝ ਨਹੀਂ ਕਰ ਸਕਦੇ ਹਨ।
ਨਿਰਧਨਾ,
ਅਤੇ ਜਿਹੜੇ ਨਾਮ ਰੂਪੀ ਧਨ ਤੋਂ ਹੀਣੇ ਹਨ, ਸ਼ੁਭ ਗੁਣਾਂ ਰੂਪੀ ਧਨ ਤੋਂ ਹੀਣੇ ਹੈ, ਉਹਨਾਂ ਦਾ ਵੀ ਵਿਛੋੜਾ ਪਿਆ ਰਹਿੰਦਾ ਹੈ।
ਪੰਥੀ ਚਾਕਰ ਹੋ,
ਅਤੇ ਪੰਥੀ ਜਿਹੜੇ ਬਾਹਲੇ ਪੰਥਾਂ ਦੇ, ਕੋਹਨੇ ਦੀ, ਕੋ ਬੰਨੇ ਦੀ, ਕੋ ਪਹਾੜਾਂ ਵਾਲੀ ਰੰਨੇ ਦੀ, ਢੋਲ ਢਮੱਕਾ ਸਰਬਰ ਦਾ, ਬਾਹਲਿਆਂ ਪੰਥਾਂ ਚ ਭਰਮਣ ਵਾਲੇ ਆ। ਕਦੇ ਕਿਸੇ ਪੰਥ ਨੂੰ ਜਾ ਵੇਖਿਆ, ਕਦੇ ਕਿਸੇ ਨੂੰ, ਬਾਹਲਿਆਂ ਭੇਖਾਂ ਚ ਭਰਮ ਵਾਲੇ ਪੰਥੀਆਂ ਨੂੰ ਵਿਛੋੜਾ ਹੋ ਜਾਂਦਾ, ਉਹ ਸਤਿਗੁਰੂ ਦੇ ਬਚਨਾਂ ਤੇ ਯਕੀਨ ਨਹੀਂ ਕਰ ਸਕਦੇ। ਤੇ ਚਾਕਰ ਹੋਏ, ਚਾਕਰ ਇਸਤਰੀ ਪੁੱਤਰ ਦੇ ਜਿਹੜੇ ਨੌਕਰ ਬਣੇ ਹੋਏ ਹੈ, ਉਹਨਾਂ ਦਾ ਵਿਛੋੜਾ ਉਹਨਾਂ ਦੇ ਆਖੇ ਲੱਗੇ ਰਹਿੰਦੇ ਹਨ, ਪਰਮਾਰਥ ਵੱਲ ਨਹੀਂ ਆਉਂਦੇ ਉਹ, ਇਉਂ ਇਹਨਾਂ ਦਾ ਵਿਛੋੜਾ ਹੋ ਜਾਂਦਾ ਹੈ।
ਪੌੜੀ ਤੂੰ ਸੱਚਾ ਸਚਿਆਰ,
ਹੇ ਪਰਮੇਸ਼ਰ ਤੂੰ ਸੱਚਾ ਤ੍ਰਿਕਾਲਵਾਦ ਰੂਪ ਹੈ, ਤੇ ਸਚਿਆਰ ਸੱਚ ਦੀ ਪ੍ਰਾਪਤੀ, ਜਿਹਨਾਂ ਦੇ ਅੰਦਰ ਸੱਚ ਪੱਲੇ ਉਹਨਾਂ ਨੂੰ ਆਰ ਪ੍ਰਾਪਤ ਹੁੰਦਾ ਹੈ। ਤੂੰ ਸੱਚਾ ਪਿੱਛੇ ਵੀ ਸੀ, ਹੁਣ ਵੀ ਸਚਿਆਈ ਵਾਲਾ ਹੈ।
ਜਿਨ ਸੱਚ ਵਰਤਾਇਆ,
ਜਿਸ ਨੇ ਮਾਰਾ ਸੱਚਾ ਨਾਮ ਸਤਿਗੁਰੂ ਰੂਪ ਹੋ ਕੇ ਸੰਸਾਰ ਵਿੱਚ ਵਰਤਾਉਣਾ ਕੀਤਾ ਹੈ, ਜਿਸ ਨੇ ਸੱਚਾ ਸਰੂਪ ਜੋ ਸਤ ਸਾਖੀ ਰੂਪ ਹੋ ਕੇ ਵਿਵਰਤਵਾਦ ਰੂਪ ਹੋ ਕੇ ਆਪਣਾ ਆਪ ਹੀ ਵਰਤਾਇਆ ਹੈ, ਜਿਵੇਂ ਸਵੇਰਾ ਗਹਿਣਾ ਬਣ ਕੇ ਫੇਰ ਵੀ ਸਵੇਰਾ ਰਹਿੰਦਾ ਹੈ, ਜਲ ਤਰੰਗ ਬਣ ਕੇ ਫੇਰ ਵੀ ਪਾਣੀ ਰਹਿੰਦਾ ਹੈ, ਮਿੱਟੀ ਦੇ ਬਰਤਨ ਬਰਤਨ ਬਣ ਕੇ ਫੇਰ ਵੀ ਮਿੱਟੀ ਰਹਿੰਦੀ ਹੈ, ਸੂਤ ਦੇ ਵਸਤਰ ਵਸਤਰ ਬਣ ਕੇ ਫੇਰ ਵੀ ਸੂਤ ਹੀ ਰਹਿੰਦਾ ਹੈ। ਇਸੇ ਪ੍ਰਕਾਰ ਆਪਣਾ ਆਪ ਜਿਸ ਨੇ ਸੱਚ ਸਰੂਪ ਤੋਂ ਸੱਚ ਰੂਪ ਸਾਖੀ ਰੂਪ ਕਰਕੇ ਵਰਤਾਇਆ ਹੈ ਆਪਣਾ ਆਪ।
ਬੈਠਾ ਤਾੜੀ ਲਾਏ,
ਫਿਰ ਮਹਾਰਾਜ ਜਦੋਂ ਮਾਇਆ ਸਬਲ ਹੋ ਕੇ ਬੈਠੇ ਬੈਠ ਗਿਆ, ਤਾੜੀ ਸਮਾਧੀ ਲਾ ਕੇ
ਕਬਲ ਛੁਪਾਇਆ,
ਅਤੇ ਕਬਲ ਵੀ ਅਜੇ ਨਹੀਂ ਸੀ ਪੈਦਾ ਕੀਤਾ, ਤੇ ਕਬਲ ਵਿੱਚ ਬ੍ਰਹਮਾ ਨੂੰ ਵੀ ਛੁਪਾ ਲਿਆ, ਲੁਕੋ ਲਿਆ। ਅਠਾਸੀ ਹਜ਼ਾਰ ਯੁੱਗ ਬ੍ਰਹਮਾ ਵਿੱਚ ਕੌਲ ਦੀ ਲੁਕਿਆ ਰਿਹਾ, ਫੇਰ ਬ੍ਰਹਮਾ ਨੂੰ ਬਾਹਰ ਕੱਢਿਆ, ਬ੍ਰਹਮਾ ਨੂੰ ਹੰਕਾਰ ਹੋਇਆ, ਹੰਕਾਰ ਹੋਇਆ ਕਿ ਮੇਰੇ ਵਰਗਾ ਕੋਈ ਨਹੀਂ ਦੁਨੀਆਂ ਚ, ਮੈਂ ਹੀ ਬ੍ਰਹਮ ਹਾਂ। ਉਸ ਵੇਲੇ ਆਕਾਸ਼ਵਾਣੀ ਨੇ ਕਿਹਾ, ਬ੍ਰਹਮਾ ਤੇਰਾ ਇਹ ਨਾਲੀ ਤੋਂ ਜਨਮ ਹੋਇਆ, ਨਾਲੀ ਨੂੰ ਕਹਿੰਦਾ ਲੱਤ ਮਾਰ ਕੇ ਵੇਖ ਲੈਂਦਾ ਮੈਂ, ਮੇਰਾ ਜੇ ਤਾਂ ਇਹ ਲੱਤ ਸਹਾਰ ਲਈ ਤਾਂ ਦਾ ਸਮਝਾਂਗੇ ਤੇ ਜਨਮ ਇਹਨੇ ਮੈਂ ਆਪੇ ਹੀ ਹੈ। ਉਸ ਵੇਲੇ ਜੋ ਲੱਤ ਮਾਰੀ, ਜਿਵੇਂ ਵੱਡੇ ਆਦਮੀ ਜਿਹੜੇ ਹੈ ਛੋਟੇ ਦੀ ਬੇਅਦਬੀ ਕੀਤੀ ਸਹਾਰ ਲੈਂਦੇ ਹੈ, ਕਬਲ ਪਾਸੇ ਨੂੰ ਹੋ ਗਿਆ ਲੱਤ ਮਾਰਨ ਤੋਂ, ਫੇਰ ਦੂਜੀ ਲੱਤ ਮਾਰੀ, ਫੇਰ ਹੀ ਪਾਸੇ ਹੋ ਗਿਆ, ਤੀਜੀ ਮਾਰਨ ਲੱਗਾ ਵਿੱਚੇ ਹੀ ਡਿੱਗ ਪਿਆ, ਜਿਵੇਂ ਖੂਹ ਜਿਹੇ ਰੋੜ ਘੁਕਦਾ ਜਾਂਦਾ, ਕਦੇ ਇਹਦੇ ਪੈਰ ਠਾਹਾਂ ਨੂੰ, ਕਦੇ ਸਿਰ ਤਾਂ ਠਾਹਾਂ ਨੂੰ, ਇਸ ਤਰ੍ਹਾਂ ਘੁਕਦਾ ਹੀ ਜਾਂਦਾ। ਇਸ ਤਰ੍ਹਾਂ 36 ਯੁੱਗ ਵਰਤੇ ਉਹ ਗੁਵਾਰਾ, ਤਾੜੀ ਲਾਈ ਸਿਰਜਣ ਹਾਰੇ, 36 ਯੁੱਗ ਐਸਾ ਨੇਰ ਗਰਦ ਮਚਾਇਆ, ਤਾੜੀ ਲਾ ਕੇ ਬੈਠਾ ਰਿਹਾ, 18 ਯੁੱਗ ਥੱਲੇ ਨੂੰ ਗਿਆ, ਬ੍ਰਹਮ ਕਮਲ ਪਿਆਲ ਨਾ ਪਾਇਆ, ਬ੍ਰਹਮਨ ਕਮਲ ਦਾ ਪਤਾਲ ਨਾ ਦੇਖ ਸਕਿਆ, ਸਿਰਾ ਨਾ ਦੇਖ ਸਕਿਆ, ਫਿਰ ਆਗਿਆ ਨਹੀਂ ਲੀਨੀ ਭਰਮ ਭੁਲਾਇਆ। ਜੇ ਆਗਿਆ ਲੈ ਲਵੇ ਕਵਲ ਦੀ ਨਾਲੀ ਦਾ ਅੰਤ ਵੇਖਿਆ ਵਾ ਤਾਂ ਇਹ ਸਮਝ ਲੈਂਦਾ, ਪਰ ਭਰਮ ਵਿੱਚ ਹੀ ਭੁੱਲ ਗਿਆ। ਫਿਰ ਇਹਨੇ ਜਦੋਂ ਬੇਨਤੀਆਂ ਬੇਦਾਂ ਦੀਆਂ ਰੀਤਾਂ ਲੱਗਾ ਉਚਾਰਨ, 18 ਯੁੱਗ ਇਸ ਨੂੰ ਬਾਹਰ ਨਿਕਲਦੇ ਨੂੰ ਲਾਏ ਮਹਾਰਾਜ ਜੀ ਨੇ। ਕਿਰਪਾ ਹੀ ਕੀਤੀ ਹੈ, ਜਿਹੜੀ ਚੀਜ਼ ਜਾਵੇ ਥੱਲੇ ਨੂੰ ਤਾਂ ਛੇਤੀ ਜਾਂਦੀ ਹੈ, ਪਤਾਹ ਨੂੰ ਉਨੇ ਚਿਰ ਚ ਬਾਹਰ ਕੱਢ ਲਿਆ ਇਸ ਨੂੰ। ਇਸ ਪ੍ਰਕਾਰ 36 ਯੁੱਗ ਸਮਾਧੀ ਲਾ ਕੇ ਬੈਠੇ ਰਹੇ ਸੀ, ਕੌਲ ਵਿੱਚ ਬ੍ਰਹਮਾ ਨੂੰ ਲੁਕੋ ਛੱਡਿਆ ਸੀ, ਨਾਲੀ ਦਾ ਅੰਤ ਨੀ ਬ੍ਰਹਮ ਨਾਵ ਕਵਲ ਨਾਵ ਬਸ ਬ੍ਰਹਮੇ ਅੰਤ ਨਾ ਜਾਣਿਆ, ਨਾਵ ਕਮਲ ਚ ਵਸਦੇ ਹੋਏ ਅੰਤ ਨੀ ਜਾਣਿਆ, ਨਾਵ ਕਮਲ ਦੇ ਬ੍ਰਹਮਾ ਉਪਜੇ, ਵੇਦ ਪੜੇ ਮੁਕੰਠ ਸਵਾਰ, ਤਾਂ ਕੋ ਅੰਤ ਨਾ ਜਾਈ ਲਖਣਾ ਆਪਤ ਜਾਤ ਰਹੇ ਗੁਬਾਰ।
ਬੈਠਾ ਤਾੜੀ ਲਾ,
ਇਸ ਪ੍ਰਕਾਰ ਮਹਾਰਾਜ ਬੈਠੇ ਸਨ ਆਪਦੇ ਆਨੰਦ ਚ, ਤਾੜੀ ਸਮਾਧੀ ਲਾ ਕੇ ਸਵੈ ਸਤਾ ਸਵੈ ਆਸਣ ਵਿੱਚ ਸਰੂਪ ਵਿੱਚ
ਕਵਲ ਛੁਪਾਇਆ,
ਕਵਲ ਨੂੰ ਛੁਪਾ ਛੱਡਿਆ ਸੀ, ਜੇ ਕਵਲ ਪੈਦਾ ਹੀ ਨਹੀਂ ਸੀ ਕੀਤਾ, ਤੇ ਬ੍ਰਹਮਾ ਨੂੰ ਕੌਲ ਦੇ ਵਿੱਚ ਪਹਿਲਾਂ ਅਜੇ 88,000 ਯੁੱਗ ਵਰਾ ਬ੍ਰਹਮਾ ਕੌਲ ਵਿੱਚ ਹੀ ਲੁਕੋ ਛੱਡਿਆ ਸੀ, ਫੇਰ ਕੱਢ ਕੇ ਜਦੋਂ ਇਹਨੂੰ ਮਾਣ ਹੋਇਆ 36 ਯੁੱਗ ਉਦੋਂ ਵੀ ਇਸ ਨੂੰ ਲਾ ਦਿੱਤੇ, ਉਹ ਕੌਲ ਚ ਛੁਪਾ ਲਿਆ ਸੀ।
ਬ੍ਰਹਮ ਵੱਡਾ ਕਹਾ,
ਬ੍ਰਹਮਾ ਜੀ ਆਪਣੇ ਆਪ ਨੂੰ ਵੱਡਾ ਕਹਾਉਂਦਾ ਹੈ,
ਅੰਤ ਨਾ ਪਾਇਆ,
ਮਹਾਰਾਜ ਸਾਹਿਬ ਦੇ ਕੌਲ ਦਾ ਹੀ ਅੰਤ ਨਹੀਂ ਪਾ ਸਕਿਆ, ਕਵਲ ਦੀ ਨਿਆਈ ਮਾਇਆ ਉਸ ਵਿੱਚ, ਉਹਦਾ ਅੰਤ ਨੀ ਪਾਇਆ, ਪਰਮੇਸ਼ਰ ਦਾ ਅੰਤ ਕੀ ਪਾਉਣਾ ਸੀ ਇਸ ਨੇ,
ਨਾ ਤਿਸ ਬਾਪ ਨਾ ਮਾਏ,
ਉਸ ਵਾਹਿਗੁਰੂ ਦਾ ਪਿਤਾ ਵੀ ਕੋਈ ਨੀ ਹੈ, ਮਾਤਾ ਵੀ ਕੋਈ ਨੀ ਹੈ, ਆਪੇ ਆਪ ਹੈ ਉਹ ਤਾਂ,
ਕਿਨ ਤੂੰ ਜਾਇਆ,
ਉਹ ਕਿਨ ਤੂੰ ਪੈਦਾ ਕੀਤਾ, ਕਿ ਇਸ ਜੇ ਪਾਤਸ਼ਾਹ ਤੂੰ ਅਕਾਲ ਮੂਰਤ ਹੈ, ਅਜੂਨੀ ਸਰੂਪ ਹੈ,
ਨਾ ਤਿਸ ਰੂਪ ਨਾ ਰੇ,
ਤਿਸ ਆਪ ਦਾ ਰੂਪ ਅਕਾਲ ਵੀ ਨੀ ਜਾਣਿਆ ਜਾ ਸਕਦਾ, ਇਸਤਰੀ ਦਾ ਜਾਂ ਮਰਦ ਦਾ ਜਾਂ ਹੀਂਜੜੇ ਦਾ, ਨਾਰ ਨਾ ਪੁਰਖ ਨਾ ਪੰਖ ਨੂੰ ਸਾਚੋ ਚਤੁਰ ਸਰੂਪ, ਨਾ ਇਸਤਰੀ ਦਾ ਰੂਪ ਹੈ, ਨਾ ਨਪੰਖ ਨੂੰ ਹੀਂਜੜੇ ਦਾ ਰੂਪ ਹੈ, ਨਾ ਪੰਛੀ ਦਾ ਸਰੂਪ ਹੈ, ਤੇ ਨਾ ਪੁਰਖ ਦਾ ਰੂਪ ਹੈ, ਐਸਾ ਤੂੰ ਸੱਚਾ ਚਤੁਰ ਅੰਤਰਯਾਮੀ ਆਪਣੇ ਸਤ ਸਰੂਪ ਹੈ ਆਪ, ਤਾਂ ਨਾ ਤਸਰੂਪ ਨਾ
ਰੇਖ,
ਰੇਖ ਮਛਕਾ ਸਾਧਕ ਲਖੀਰ ਵੀ ਕੋਈ ਨੀ,
ਵਰਨ ਸਵਾਇਆ,
ਨਾ ਖੱਤਰੀ ਨਾ ਬ੍ਰਾਹਮਣ ਨਾ ਸੂਦ ਨਾ ਬੈਸ, ਇਹਨਾਂ ਸਵਾਇਆ ਸਾਰਿਆਂ ਵਰਨਾ ਚੋਂ ਕੋਈ ਵਰਨ ਵੀ ਨੀ ਤੇਰਾ, ਵਰਨ ਕਾਲਾ ਪੀਲਾ ਆਦਿ ਗੋਰਾ ਆਦਿ ਵਰਨ ਰੰਗ ਵੀ ਨੀ ਕੋਈ, ਸਵਾਇਆ ਰੰਗਾਂ ਚੋਂ ਵਰਨਨ ਕਥਨ ਨੀ ਵਰਨਨ ਕਥਨ ਕੀਤਾ, ਸਵਾਇਆ ਵੇਦ ਸ਼ਾਸਤਰਾਂ ਨੂੰ ਬਿਆੰਤ ਹੈ,
ਨਾ ਤਿਸ ਭੁੱਖ ਪਿਆਸ,
ਨਾ ਤਿਸ ਆਪਦੇ ਤਾਂ ਵੀ ਭੁੱਖ ਹੈ ਪਦਾਰਥਾਂ ਦੇ ਖਾਣ ਦੀ, ਨਾ ਤੁਹਾਨੂੰ ਪਾਣੀ ਪੀਣ ਦੀ ਤੇ ਹੈ ਪਿਆਸ ਹੈ, ਨਾ ਤੈਨੂੰ ਆਸਰਾ ਦੀ ਭੁੱਖ ਹੈ, ਨਾ ਤੈਨੂੰ ਤ੍ਰਿਸ਼ਨਾ ਦੀ ਤੇ ਹੈ,
ਰੱਜਾ ਧਾਇਆ,
ਰੱਜਾ ਧਾਇਆ ਸੱਚੇ ਪਾਤਸ਼ਾਹ, ਸੰਸਾਰ ਦੇ ਧੌਣ ਵੱਲੋਂ ਤ੍ਰਿਪਤ ਹੋਏ ਹੋ ਤੁਸੀਂ, ਤੁਸੀਂ ਜੂਨਾਂ ਚ ਨਹੀਂ ਧੋਂਦੇ ਹੋ, ਅਤੇ ਧਾਇਆ ਜਿਹੜਾ ਜੀਆਂ ਦਾ ਮਨ ਧੋਂਦਾ ਹੈ, ਇਹਦੇ ਵੱਲੋਂ ਆਪ ਤ੍ਰਿਪਤ ਰੂਪ ਹੋ, ਰੱਜੇ ਤਾਂ ਦੂਰੀ ਪੰਜਾਬੀ ਬੋਲੀ ਹੈ, ਰੱਜੇ ਪੁੱਜੇ ਹੋ ਆਪ, ਹਰ ਤਰ੍ਹਾਂ ਕਰਕੇ ਤ੍ਰਿਪਤ ਹੋ ਤੁਸੀਂ,
ਹੋਰ ਮੈਂ ਆਪ ਸਮੂਹ,
ਹਾਂਜੀ ਭੁੱਖ ਪੁਣਾ ਜਿਹੜਾ ਭੁੱਖ ਕਰਕੇ ਧੋਣਾ ਸੀ, ਉਹਦੇ ਵੱਲੋਂ ਆਪ ਰੱਜੇ ਹੋ ਤ੍ਰਿਪਤ ਹੋ,
ਗੁਰਮਹਿ ਆਪ ਸਮੂਹ,
ਗੁਰੂ ਸਾਹਿਬ ਦੇ ਵਿੱਚ ਫਿਰ ਆਪਣਾ ਆਪ ਹੇ ਕਰਤਾ ਪੁਰਖ, ਜਿਸਦਾ ਬ੍ਰਹਮਾ ਵੀ ਅੰਤ ਨਹੀਂ ਪਾ ਸਕਿਆ, ਉਸ ਆਪ ਨੂੰ ਗੁਰੂ ਦੇ ਵਿੱਚ ਗੁਰੂ ਨਾਨਕ ਰੂਪ ਵਿੱਚ ਆਪਣੇ ਆਪ ਨੂੰ ਸਮੋਹ ਮਿਲਾਇਆ ਹੈ,
ਸ਼ਬਦ ਵਰਤਾਇਆ,
ਤੇ ਆਪਣਾ ਸ਼ਬਦ ਗੁਰਾਂ ਦੁਆਰਾ ਅੰਮ੍ਰਿਤ ਰੂਪ ਬਾਣੀ, ਧੁਰ ਕੀ ਬਾਣੀ ਦੁਆਰਾ, ਗੁਰ ਕੀ ਬਾਣੀ ਮਿੱਠੀ ਅੰਮ੍ਰਿਤ ਹਾਰ, ਜਿਨ ਪੀ ਸਮੋਖ ਦੁਆਰ, ਇਹ ਸ਼ਬਦ ਵਰਤਾ ਦਿੱਤਾ ਸਾਰੀ ਦੁਨੀਆਂ ਦੇ ਉਧਾਰ ਕਰਨ ਵਾਸਤੇ,
ਸੱਚੇ
ਜਿਵੇਂ ਕੜਾ ਪ੍ਰਸ਼ਾਦ ਵਰਤਾ ਦੀਦਾ, ਇਉਂ ਗੁਰਾਂ ਚ ਆਪਣਾ ਆਪ ਰੂਪ ਸਮਾ ਕੇ ਸਿੱਖਾਂ ਦੇ ਤਾਈ ਇਹ ਸ਼ਬਦ ਨੂੰ ਵਰਤਾ ਦਿੱਤਾ ਹੈ, ਬਖਸ਼ਾਂ ਕਰਤੀਆਂ ਦੇ ਦਿੱਤੀ ਹੈ ਦਾਤ,
ਸੱਚੇ ਹੀ ਪਤੀਆ,
ਜਿਹੜੇ ਸੱਚੇ ਨਾਮ ਨੂੰ ਜਪਦੇ ਹੈ ਉਹਨਾਂ ਤੇ ਹੇ ਪਰਮੇਸ਼ਰ ਹੀ ਨਿਸ਼ਚੇ ਕਰਕੇ ਤੂੰ ਭਤੀਜਦਾ ਹੈ, ਸੱਚੇ ਦਾ ਜੋ ਸਰਵਣ ਕਰਦੇ ਹੈ ਹੀ ਨਿਸ਼ਚੇ ਕਰਕੇ ਮੰਨਣ ਕਰਦੇ ਹੈ, ਨਿਧਿਆਸਨ ਕਰਦੇ ਹੈ, ਉਹਨਾਂ ਨੂੰ ਪਤੀਆ ਪ੍ਰਤੀਤ ਆਉਂਦੀ ਹੈ, ਅਜਮਾਇਸ਼ ਆਉਂਦੀ ਹੈ ਤੇਰੇ ਸਰੂਪ ਦੀ,
ਸੱਚ ਸਮਾਇਆ,
ਉਹ ਮਹਾਰਾਜ ਤੇਰੇ ਸੱਚ ਸਰੂਪ ਚ ਸਮਾਇਆ ਸਮਾ ਜਾਂਦੇ ਆ, ਭੇਦ ਹੋ ਜਾਂਦੇ ਹਨ।
ਸਲੋਕ ਮਹੱਲਾ ਪਹਿਲਾ, ਵੈਦ ਬੁਲਾਇਆ ਵੈਦ ਗੀ।
ਹੁਣ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਦੋਂ ਪਰਾ ਭਗਤੀ ਦੀ ਭਗਤਾਂ ਦੀ ਦਸ਼ਾ ਬਣਾ ਕੇ ਸ੍ਰੀ ਨਨਕਾਣੇ ਸਾਹਿਬ ਲੇਟੇ ਰਹਿੰਦੇ ਸਨ, ਕਿਸੇ ਨਾਲ ਬਚਨ ਨਹੀਂ ਸੀ ਕਰਦੇ, ਖਾਣ ਪੀਣ ਵੱਲੋਂ ਵੀ ਸਕੋਚ ਰੱਖਦੇ ਸੀ। ਇਕਾਂਤ ਮਹਾਰਾਜ ਸਾਹਿਬ ਪਏ ਰਹਿੰਦੇ ਸੀ ਘਰ ਜਾਂ ਬੈਠੇ ਰਹਿੰਦੇ ਸਨ। ਮਾਤਾ ਜੀ ਨੂੰ ਬੜੀ ਚਿੰਤਾ ਕੀਤੀ। ਉਸ ਵੇਲੇ ਬਾਬੇ ਕਾਲੂ ਨੂੰ ਬੇਨਤੀ ਕਰਕੇ ਹਰਦਾਸ ਵੈਦ ਨੂੰ ਬੁਲਾਇਆ ਗਿਆ। ਹਰਦਾਸ ਵੈਦ ਨੇ ਆ ਕੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਬਜ ਵੇਖਣ ਵਾਸਤੇ ਬਾਂਹ ਨੂੰ ਪਕੜਿਆ। ਹਜੂਰ ਮਹਾਰਾਜ ਸਾਹਿਬ ਉਸ ਵੇਲੇ ਲਿਖਿਆ ਹੋਇਆ, ਕਰਤੇ ਕਰਖ ਲਿਆ ਨਿਜ ਕਰ ਕੋ, ਉੱਠ ਬੈਠੇ ਦੇਵਨ ਮਤ ਬਰ ਉਰਕੋ। ਉਸ ਦੇ ਹੱਥ ਵਿੱਚੋਂ ਹੱਥ ਖੋਹ ਲਿਆ ਵੈਦ ਦਿਓ, ਉੱਠ ਕੇ ਬੈਠ ਗਏ ਨੂੰ ਸ੍ਰੇਸ਼ਟ ਮਤ ਦੇਣ ਵਾਸਤੇ। ਗਰੀਬ ਨਿਵਾਸ ਜੀ ਹਰਦਾਸ ਵੈਦ ਨੂੰ ਪੁੱਛਦੇ ਹਨ, ਮਹਾਰਾਜ ਸਾਹਿਬ
ਵੈਦ ਬੁਲਾਇਆ ਵੈਦ ਕੀ,
ਇਹ ਵੈਦ ਹਰਦਾਸ ਤੇਰੇ ਤਾਂ ਬੁਲਾਇਆ ਹੈ ਬੇਦੰਗੀ ਕਰਨ ਵਾਸਤੇ, ਦਵਾਈ ਕਰਨ ਵਾਸਤੇ, ਇਲਾਜ ਕਰਨ ਵਾਸਤੇ।
ਪਕੜ ਢੰਡੋਲੇ ਬਾਂਹ,
ਤੂੰ ਪਕੜ ਕਰਕੇ ਸਾਡੀ ਬਾਂਹ ਦੇ ਤਾਈ ਪਈ ਢੰਡੋਲੇ ਭਾਲਦਾ ਹੈ।
ਭੋਲਾ ਵੈਦ ਨਾ ਜਾਣ
ਇਹ ਕੀ ਭਾਲਦਾ ਹੈ ਤੂੰ। ਕਹਿਣ ਲੱਗਾ ਮਹਾਰਾਜ ਮੈਂ ਪਛਾਣਦਾ ਕਿ ਜੇ ਤਾਂ ਵਾਈ ਦੀ ਹੋਊ ਨਵਚ ਤਾਂ ਮੈਂ ਇਲਾਜ ਕਰਾਂਗਾ, ਜੇ ਪਿੱਤ ਹੋਵੇਗੀ ਤਾਂ ਇਲਾਜ ਕਰਾਂਗਾ, ਜੇ ਕਫ ਹੋਵੇਗੀ ਤਾਂ ਇਲਾਜ ਕਰਾਂਗਾ। ਇਉਂ ਨਾੜੀ ਦੀ ਪਰਖ ਕਰਕੇ ਡੱਡੂ ਵਾਂਗੂ ਚੱਲੇ ਤਾਂ ਗਰਮੀ ਹੁੰਦੀ ਹੈ, ਇਸ ਪ੍ਰਕਾਰ ਦੇ ਨਵਜਾਂ ਦੇ ਹਕੀਮਾਂ ਦੇ ਨਿਦਾਨ ਦੇ ਵਿੱਚ ਮੇਘ ਵਿਨੋਦ ਆਦਿਕਾਂ ਵਿੱਚ ਅਮੀਰ ਪ੍ਰਕਾਸ਼ ਆਦਿਕਾਂ ਦੇ ਨਿਰਣੇ ਆਉਂਦੇ ਹੈ। ਇਸ ਪ੍ਰਕਾਰ ਕਹਿੰਦੇ ਹਨ ਮਹਾਰਾਜ ਸਾਹਿਬ ਜੀ
ਭੋਲਾ ਵੈਦ ਨਾ ਜਾਣ,
ਇਹ ਭੋਲੇ ਵੈਦ ਤੂੰ ਨਹੀਂ ਜਾਣਦਾ ਹੈ।
ਕਰਕ ਕਲੇਜੇ ਮਾਰ,
ਹਿਰਦੇ ਤੋਂ ਕਰਕ ਪੀੜਾ, ਕਲੇਜੇ ਹਿਰਦੇ ਚ ਪਰਮੇਸ਼ੁਰ ਦੇ ਪ੍ਰੇਮ ਦੀ ਹੈ, ਇਹ ਤੂੰ ਇਸ ਦੀ ਕੀ ਦਵਾਈ ਕਰ ਸਕੇਗਾ। ਇਹ ਵਚਨ ਕੀਤੇ ਇਸੇ ਪ੍ਰਕਾਰ
ਵੈਦ ਬੁਲਾਇਆ ਵੈਦ,
ਵੈਦ ਜਿਹੜੇ ਹਨ ਦੁਨੀਆਂ ਦੇ ਆਪਣੇ ਆਪ ਨੂੰ ਮੁਰਸ਼ਦ ਗੁਰੂ ਕਹਾਉਣ ਵਾਲੇ, ਉਹ ਜੀਆਂ ਦੇ ਅਗਿਆਨ ਰੋਗ ਦੀ ਨਿਵਰਤੀ ਵਾਸਤੇ ਅਧਿਕਾਰੀ ਬਣ ਕੇ ਲੋਕਾਂ ਨੂੰ ਬੁਲਾਉਣਾ ਕੀਤੇ, ਸੱਦਣਾ ਕੀਤੇ।
ਪਕੜ ਢੰਡੋਲੇ ਬਾਂਹ,
ਪਕੜ ਕਰਕੇ ਬਿਰਤੀ ਰੂਪੀ ਪੂਜਾ ਦੇ ਤਾਈ ਢੰਡੋਲ ਦੇ ਭਾਲਦੇ ਹਨ।
ਭੋਲਾ ਵੈਦ ਨਾ ਜਾਣ
ਉਹ ਵਾਜ ਪਿਤ ਕਫਰ ਅਸਰ ਵਿਗਾੜ ਦੇ ਥਾਂ ਸਾਧ ਸੰਗਤ ਜੀ ਉਹ ਕੀ ਕਰਦੇ ਹਨ, ਵਾਜ ਨਾ ਵਾਸ਼ਨਾ ਰੂਪੀ ਬਾਦੀ ਹੈ ਅਤੇ ਕਿਸੇ ਪਿੱਤ ਦੀ ਨਿਆਈ ਗਰਮੀ ਹੈ, ਪਿੱਤੇ ਦੀ ਨਿਆਈ ਕ੍ਰੋਧ ਹੈ ਅਤੇ ਕਫ ਦੀ ਨਿਆਈ ਕਾਮ ਆਦਿਕ ਹੈ। ਇਹ ਤ੍ਰਿਦੋਖ ਹਨਗੇ ਅਤੇ ਰੁਦਰ ਵਿਗਾੜ ਰੋਸ ਆਦਿਕ ਹੈ ਇਤਿਆਦਿਕ ਜਿਹੜੇ ਅਗਿਆਨ ਆਦਿਕਾਂ ਦੇ ਇਉਂ ਬਿਰਤੀ ਨੂੰ ਭਾਲਦੇ ਹਨ। ਤ੍ਰਿਗੁਣੀ ਜੀਵ ਰਾਜਸੀ ਤਾਮਸੀ ਸੰਤ ਕੀ ਸੁਭਾਅ ਨੂੰ ਵੇਖਣ ਰੂਪ,
ਭੋਲਾ ਵੈਦ ਨਾ ਜਾਣ,
ਭੋਲਾ ਅਣਜਾਣ ਵੈਦ ਨਹੀਂ ਜਾਣਦਾ ਹੈ।
ਕਰਕ ਕਲੇਜੇ ਮਾਰਿਆ
ਦੇ ਕਰਕ ਪੀੜਾ ਤਾਂ ਕਾਲਜੇ ਦੀ ਪਰਮੇਸ਼ੁਰ ਦੇ ਵਿਛੋੜੇ ਦੀ ਹੈ ਕਿ ਕਿਸ ਪ੍ਰਕਾਰ ਪਰਮੇਸ਼ੁਰ ਦੀ ਪ੍ਰਾਪਤੀ ਹੋਵੇ। ਇਹ ਜਿਹੜੇ ਰਾਜਸੀ ਤਾਮਸੀ ਸੰਤ ਕੀ ਸੁਭਾਅ ਵਾਲੇ ਲੋਕ ਹੈ ਉਹ ਨਿਸ਼ਕਪਟ ਹੋ ਕੇ ਉਸ ਰੂਪ ਦੀ ਪਛਾਣ ਨਹੀਂ ਕਰ ਸਕਦੇ ਹਨ ਕਿ ਇਹਨਾਂ ਦੇ ਅੰਦਰ ਪਰਮੇਸ਼ੁਰ ਦੇ ਪ੍ਰੇਮ ਦੀ ਮਿਲਾਪ ਦੀ ਪੀੜਾ ਹੈ, ਦੁੱਖ ਹੈ।
ਮਹੱਲਾ ਦੂਜਾ ਵੈਦਾ ਵੈਦ ਸੁਵੈਦ,
ਦੂਜੇ ਪਾਤਸ਼ਾਹ ਜੀ ਦੇ ਪਾਸ ਸਿੱਖਾਂ ਨੂੰ ਪੁੱਛਿਆ ਕਿ ਮਹਾਰਾਜ ਸਾਹਿਬ ਗੁਰੂ ਨਾਨਕ ਸਾਹਿਬ ਨੇ ਜਿਹੜੇ ਬਚਨ ਉਚਾਰੇ ਹੈ ਇਹਦੇ ਅਰਥ ਦਾ ਸਾਨੂੰ ਪਤਾ ਨਹੀਂ ਲੱਗਾ, ਤੁਸੀਂ ਆਪ ਕਿਰਪਾ ਕਰਕੇ ਸੁਣਾਓ। ਦੂਜੀ ਉਥਾਨਕਾ ਪ੍ਰਿਆਵਾਂ ਚ ਇਹਦੀ ਇਹ ਹੈ ਕਿ ਮਾਤਾ ਸਾਹਿਬ ਸਵਰਾਈ ਜੀ ਨੇ ਜਦੋਂ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਦੇਵ ਤੋਂ ਗੁਰਦਾ ਗੱਦੀ ਪ੍ਰਾਪਤ ਕਰਕੇ ਆ ਕੇ ਵਿਰਾਗ ਵਿੱਚ ਬੈਠ ਗਏ ਤੇ ਉਸ ਵੇਲੇ ਇੱਕ ਸੰਨਿਆਸੀ ਹਕੀਮ ਦੇ ਨਾਲ ਮਾਤਾ ਜੀ ਨੂੰ ਬੁਲਾ ਕੇ ਇਲਾਜ ਕਰਨ ਵਾਸਤੇ ਗੁਰੂ ਅੰਗਦ ਸਾਹਿਬ ਜੀ ਨੂੰ ਵਿਖਾਇਆ ਤੇ ਉਹਦੇ ਪ੍ਰਥਮ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਹੈ।
ਮਹੱਲਾ ਦੂਜਾ ਵੈਦਾ ਵੈਦ ਸੁਵੈਦ,
ਹਜੂਰ ਕਹਿੰਦੇ ਹੇ ਵੈਦਾ, ਵੈਦਾਂ ਵਿੱਚੋਂ ਸੁਵੈਦ ਵੈਦ ਸ੍ਰੇਸ਼ਟ ਵੈਦ ਬਦੰਗੀ ਕਰਨ ਵਾਲਾ ਤੂੰ ਤਾਂ ਹੈ।
ਪਹਿਲਾ ਰੋਗ ਪਛਾਣ,
ਪਹਿਲਾ ਭਾਈ ਰੋਗ ਪਛਾਣਨਾ ਚਾਹੀਦਾ, ਨਿਦਾਨ ਸਮਝ,
ਐਸਾ ਦਾਰੂ ਲੋੜ ਲਓ,
ਇਹੋ ਜਿਹਾ ਰੋਗ ਦੀ ਨਿਵਰਤੀ ਵਾਸਤੇ ਦਾਰੂ ਲੋੜ ਲਓ, ਭਾਲ ਲੈ, ਖੋਜ ਲੈ।
ਜਿਤ ਵੰਜੈ ਰੋਗਾ ਘਾਣ,
ਕਰਕੇ ਰੋਗਾਂ ਦਾ ਘਾਣ ਸਮਦਾ ਜਿਹੜਾ ਹੈ ਸਮੂਹ ਉਹ ਵੰਨੇ ਚਲਿਆ ਜਾਵੇ।
ਜਿਤ ਦਾਰੂ ਰੋਗ ਉੱਠਿਆ ਹੈ,
ਇਸੇ ਪ੍ਰਕਾਰ ਫੇਰ ਪੜੋ
ਵੈਦਾ ਵੈਦ ਸੁਵੈਦ ਤੂੰ।
ਫੇਰ ਦੁਨੀਆਂ ਦੇ ਵਿਦੰਗੀ ਕਰਨ ਵਾਲੇ ਵੈਦਾਂ ਦੇ ਵਿੱਚੋਂ ਸ੍ਰੇਸ਼ਟ ਉਪਦੇਸ਼ਾ ਰੂਪੀ ਵੈਦ ਸ੍ਰੇਸ਼ਟ ਤਾਂ ਹੈ ਤੂੰ ਭਾਈ।
ਪਹਿਲਾ ਰੋਗ ਪਛਾਣ,
ਪਹਿਲਾਂ ਲੱਗਿਓ ਆਦਕੋ ਹਉਮੈ ਰੋਗੂ, ਹਉਮੈ ਦਾ ਰੋਗ ਸਭ ਤੋਂ ਪਹਿਲਾਂ ਦਾ ਲੱਗਾ। ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੁਆ, ਪਹਿਲਾਂ ਰੋਗ ਦੀ ਪਛਾਣ ਕਰਕੇ ਹਉਮੈ ਜਿਹੜੀ ਹੈ ਕਿੱਥੋਂ ਉਪਜੈ ਕਿਤ ਸੰਜਵੇ ਜਾਏ।
ਐਸਾ ਦਾਰੂ ਲੋੜ ਲਾ,
ਫਿਰ ਇਸ ਹਉਮੈ ਦੀ ਨਿਵਿਰਤੀ ਦਾ ਕਿਹਾ ਜਿਹਾ ਜਿਵੇਂ ਹਉਮੈ ਦੀ ਨਿਵਿਰਤੀ ਹੋਵੇ, ਉਹੋ ਜਿਹਾ ਦਾਰੂ ਗੁਰਾਂ ਦੇ ਪਾਸੋਂ ਲੋੜ ਦਾ ਖੋਜਣਾ ਕਰ, ਭਾਲਣਾ ਕਰ, ਪ੍ਰਾਪਤ ਕਰ ਲੈ।
ਜਿਤ ਵੰਜੈ ਰੋਗਾ
ਕਾਣ, ਰੋਗ ਜੋ ਹੈ ਰੋਗਾਂ ਦਾ ਕਾਣ ਸਮਝਾਓ, ਅਗਿਆਨ ਕਰਕੇ ਸਾਰੇ ਰੋਗ ਪੈਦਾ ਹੋਏ ਹੈ ਉਹ ਸਾਰੇ ਵੰਜੇ ਚਲੇ ਜਾਣ। ਜਿਸ ਪ੍ਰਕਾਰ
ਜਿਤ ਦਾਰੂ ਰੋਗ ਉੱਠਿਆ ਹੈ,
ਜਿਸ ਨਾਮ ਰੂਪੀ ਦਾਰੂ ਕਰਕੇ ਹਉਮੈ ਦਾ ਰੋਗ ਹਿਰਦੇ ਚੋਂ ਉੱਠਿਆ, ਉੱਠ ਕੇ ਚਲਿਆ ਜਾਵੇ।
ਤਨ ਸੁਖ ਵਸੈ ਆਏ,
ਮਨ ਦੇ ਅੰਦਰ ਆਤਮ ਆਨੰਦ ਦਾ ਸੁਖ ਆ ਕੇ ਵਸ ਜਾਵੇ।
ਰੋਗ ਗਵਾਏ ਆਪਣਾ,
ਇਸ ਪ੍ਰਕਾਰ ਭਾਈ ਅਗਿਆਨ ਦਾ ਹਉਮੈ ਦਾ ਰੋਗ ਜੰਮਣ ਮਰਨ ਦਾ ਰੋਗ ਜੇ ਤੂੰ ਆਪਣਾ ਗਵਾ ਲਵੇ।
ਤਾਂ ਨਾਨਕ ਵੈਦ ਸਦਾ,
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਤੈਨੂੰ ਵੈਦ ਸਦਾਉਣਾ ਭਾਈ ਸਫਲਾ ਹੈ, ਤਾਂ ਤੂੰ ਗੁਰੂ ਕਹਾ ਸਕਦਾ ਹੈ। ਹਉਮੈ ਰੋਗ ਨਾ ਕੱਟੀ ਉਹ ਵੈਦ ਨਾ ਲਾਈਏ।
ਪੌੜੀ ਬ੍ਰਹਮ ਵਿਸ਼ਨ ਮਹੇਸ਼,
ਮਹਾਰਾਜ ਸਾਹਿਬ ਸ੍ਰਿਸ਼ਟੀ ਦੀ ਉਤਪਤੀ ਬਾਦ ਜਿਵੇਂ ਪਿੱਛੇ ਕਿਹਾ ਬ੍ਰਹਮਾ ਨਾਲੀ ਦਾ ਹੀ ਅੰਤ ਨਹੀਂ ਪਾ ਸਕੇ, ਵਿਚੇ ਲਕੋ ਛੱਡਿਆ ਸੀ, ਇਸੇ ਪ੍ਰਕਾਰ ਹੁਣ ਅਗਲਾ ਪ੍ਰਕਰਨ ਕਹਿੰਦੇ ਹਨ ਪੌੜੀਆਂ ਚ ਪਹਿਲੇ ਪਾਤਸ਼ਾਹ।
ਬ੍ਰਹਮ ਵਿਸ਼ਨ ਮਹੇਸ਼,
ਬ੍ਰਹਮਾ ਜੀ ਪੈਦਾ ਕੀਤੇ, ਵਿਸ਼ਨੂੰ ਜੀ ਪੈਦਾ ਕੀਤੇ, ਸ਼ਿਵ ਜੀ ਪੈਦਾ ਕੀਤੇ,
ਦੇਵ ਉਪਾਇਆ
33 ਕਰੋੜ ਦੇਵਤੇ ਬ੍ਰਹਮਾ ਦੇ ਸੰਕਲਪ ਨਾਲ ਅਜਾਨ ਸੰਗਿਆ ਵਾਲੇ ਇਹਨਾਂ ਨੂੰ ਪੈਦਾ ਕੀਤਾ। ਦੇਵ ਰਾਜਾ ਰੂਪ ਤਿੰਨੇ ਦੇਵਤੇ ਪੈਦਾ ਕੀਤੇ ਹਨ।
ਬ੍ਰਹਮੇ ਦਿੱਤੇ ਦੇਵ,
ਬ੍ਰਹਮਾ ਨੂੰ ਤਾਂ ਵੇਦਾਂ ਦਾ ਸਫੁਰਨ ਕਰ ਦਿੱਤਾ ਕਿ ਤੂੰ ਵੇਦਾਂ ਦੇ ਅਨੁਸਾਰ ਪ੍ਰਚਾਰ ਕਰੋ,
ਪੂਜਾ ਲਾਇਆ।
ਉਹ ਵੇਦਾਂ ਦੀ ਪੂਜਾ ਚ ਬ੍ਰਹਮਾ ਨੇ ਸਾਰੇ ਜੀਆਂ ਨੂੰ ਵੇਦਾਂ ਦਾ ਪ੍ਰਚਾਰ ਕਰਕੇ ਦੇ ਦਿੱਤੇ। ਵਿਆਸ ਨੇ ਉਹਦੀ ਅੱਗੇ ਜਿਲਦ ਬੰਨੀ, ਸਾਰਿਆਂ ਨੂੰ ਵੇਦਾਂ ਦੇ ਪੂਜਨ ਵਿੱਚ ਹੀ ਲਾ ਛੱਡਿਆ।
10 ਅਵਤਾਰੀ ਰਾਮ ਰਾਜਾ ਆਇਆ,
ਰਾਮ ਵਿਸ਼ਨੂੰ ਭਗਵਾਨ ਜਿਹੜੇ ਸਨ ਉਹ 10 ਅਵਤਾਰਾਂ ਦੇ ਵਿੱਚ ਵਿਸ਼ਨੂੰ ਦੇ ਸ੍ਰੇਸ਼ਟ 10 ਅਵਤਾਰ ਮੰਨੇ ਹੈ। 2 ਬਨਚਰ, 2 ਬਾਰਚਰ, 2 ਬਾਹਮਣ, 2 ਭੂਪ, 2 ਬਨਚਰ ਬਣ ਚ ਵਿਚਣ ਵਾਲੇ ਬਰਾਹ ਤੇ ਨਰਸਿੰਘ, ਇਹ ਬਣ ਚ ਵਿਚਣ ਵਾਲੇ ਸ਼ੇਰ ਤੇ ਸੂਰ, 2 ਸੂਰ ਦਾ ਅਵਤਾਰ ਹੋਏ ਹੈ। 2 ਬਾਰਚਰ ਪਾਣੀ ਵਿਚਣ ਵਾਲੇ ਮੱਛ ਤੇ ਕੱਛ ਹੋਏ ਹੈ। 2 ਬਾਹਮਣ, 2 ਬਾਹਮਣ ਹੋਏ ਹੈ, 52 ਅਵਤਾਰ ਤੇ ਬੋਧਾ ਅਵਤਾਰ, ਤੇ 2 ਭੂਪ ਰਾਮਚੰਦਰ ਤੇ ਕ੍ਰਿਸ਼ਨ ਆਦਿ, ਇਹ 10 ਵਿਸ਼ਨੂੰ ਦੇ ਸ੍ਰੇਸ਼ਟ ਅਵਤਾਰ ਮੰਨੇ ਗਏ ਹਨ। 10 ਅਵਤਾਰੀ,
10 ਅਵਤਾਰੀ ਰਾਮ ਰਾਜਾ
ਰਾਮਚੰਦਰ ਆਦਿਕ ਰਾਜਿਆਂ ਰੂਪਾਂ ਦੇ ਵਿੱਚ 10 ਇਸ ਤਰ੍ਹਾਂ ਅਵਤਾਰਾਂ, ਸ੍ਰੇਸ਼ਟ ਵਿਸ਼ਨੂੰ ਦੇ 10 ਅਵਤਾਰ ਮੰਨੇ, ਉਹਨਾਂ ਚ ਆਇਆ ਜਨਮ ਧਾਰਿਆ, ਹੁਕਮ ਹੋਇਆ।
ਦੈਂਤਾ ਮਾਰੇ ਧਾਰ,
ਰਾਮਚੰਦਰ ਜੀ ਨੇ ਦੈਂਤਾਂ ਦੇ ਰਾਵਣ ਆਦਿਕਾਂ ਦੇ ਤਾਈ, ਨਰਸਿੰਘ ਆਦਿਕਾਂ, ਹਰਨਾਕਸ਼ ਆਦਿਕਾਂ ਦੇ ਤਾਈ ਧਾ ਕਰਕੇ ਮਾਰਨਾ ਕੀਤਾ।
ਹੁਕਮ ਸਵਾਇਆ,
ਹੁਕਮ ਸਵਾਇਆ ਸਾਰਿਆਂ ਦੇ ਤੇ, ਹੁਕਮ ਪਰਮੇਸ਼ਰ ਦਾ ਵਰਤਦਾ ਹੈ।
ਈਸ ਮਹੇਸ਼ਰ ਸੇਵ,
ਈਸਰ ਵਿਸ਼ਨੂੰ ਦਾ ਵਾਚਕ ਵੀ ਹੈ, ਵਿਸ਼ਨੂੰ ਤੇ ਸ਼ਿਵ ਜੀ ਨੇ ਪਰਮੇਸ਼ਰ ਦਾ ਸੇਵਨ ਕਰਕੇ, ਜਾਂ ਈਸਰ ਜੋ ਬ੍ਰਹਮ ਮਾਇਆ ਸਵਲ, ਮਹੇਸ਼ਰ ਸ਼ਿਵ ਜੀ ਨੇ ਆਪਣੇ ਆਪ ਨੂੰ ਈਸ਼ਵਰ ਮੰਨ ਲਿਆ ਕਿ ਮੈਂ ਹੀ ਬ੍ਰਹਮ ਹਾਂ। 5 ਪ੍ਰਕਾਰ ਦੇ ਵਿਦਾਂਤੀਆਂ ਨੇ ਈਸ਼ਵਰ ਮੰਨਿਆ, 1 ਤਾਂ ਸੂਰਜ ਨੂੰ ਈਸ਼ਵਰ ਮੰਨਿਆ, 1 ਸ਼ਕਤੀ ਨੂੰ ਈਸ਼ਵਰ ਮੰਨਿਆ, 1 ਗਣੇਸ਼ ਨੂੰ ਈਸ਼ਵਰ ਮੰਨਿਆ, 1 ਵਿਸ਼ਨੂੰ ਤੇ ਸ਼ਿਵ ਜੀ ਨੂੰ। ਇਹ 5 ਪ੍ਰਕਾਰ ਦੇ ਈਸ਼ਵਰ ਹਨਗੇ। ਈਸ
ਮਹੇਸ਼ਰ ਸੇ,
ਮਹੇਸ਼ਰ ਪ੍ਰਿਥਵੀ ਦਾ ਜੋ ਰਾਜਾ ਕਹਾਉਂਦਾ ਹੈ, ਉਹ ਈਸ਼ਵਰ ਦਾ ਸੇਵਨ ਕਰਕੇ 88,000 ਵਰਾ ਸਮਾਧੀ ਲਾ ਛੱਡਦਾ ਹੈ।
ਕਿੰਨੀ ਆਮਤ ਨਾ ਪਾ।
ਇਹਨਾਂ ਨੇ ਇਸ ਮਹੇਸ਼ਰ ਗਿਆਰਾਂ ਰੁਦਰ ਸਮਝ ਲੈਣੇ, ਇਹਨਾਂ ਨੂੰ ਵੀ ਪਰਮੇਸ਼ਰ ਦੇ ਅੰਤ ਨੂੰ ਨਹੀਂ ਪਾਉਣਾ, ਕੀਤਾ ਬੇਅੰਤ ਹੈ।
ਸੱਚੀ ਕੀਮਤ ਪਾਏ
ਅਤੇ ਸੱਚੀ ਕੀਮਤ ਜਿਹੜੇ ਮਹਾਰਾਜ ਸਾਹਿਬ ਦੇ ਭਗਤ ਲੋਕ ਹੋਏ ਹਨ ਉਹਨਾਂ ਸੱਚੀ ਪਰਮੇਸ਼ਰ ਦੀ ਭਗਤੀ ਕੀਤੀ ਹੈ, ਇਸ ਕਰਕੇ ਸਰੂਪ ਦੀ ਪ੍ਰਾਪਤੀ ਰੂਪ ਕੀਮਤ ਉਹਨਾਂ ਨੂੰ ਪਾਈ ਹੈ।
ਤਖਤ ਰਚਾਇਆ,
ਇਹ ਸਾਧ ਸੰਗਤ ਰੂਪੀ ਤਖਤ ਪਰਮੇਸ਼ਰ ਨੇ ਰਚਾਉਣਾ ਕੀਤਾ ਹੈ ਦੁਨੀਆਂ ਦੇ ਉਧਾਰ ਵਾਸਤੇ, ਸਤਸੰਗਤ ਤਖਤ ਰਚਾਇਆ ਹੈ। ਸੱਚੀ ਭਗਤੀ ਰੂਪ ਕੀਮਤ ਜਿਹਨਾਂ ਨੂੰ ਪਾਈ ਹੈ ਉਹਨਾਂ ਨੇ ਅੰਤਾਕਰਨ ਪਰਮੇਸ਼ਰ ਦਾ ਜਿਹੜਾ ਭਾਵਨਾ ਕਰਨੀ ਹੈ ਕਿ ਸੋ ਪ੍ਰਭ ਦੂਰ ਨਹੀਂ ਪ੍ਰਭ ਤੂੰ ਹੈ, ਇਹ ਅੰਤਾਕਰਨ ਨੂੰ ਸੁਭ ਗੁਣਾਂ ਦੇ ਸਹਿਤ ਜਿਹੜਾ ਕਰਨਾ ਇਹ ਤਖਤ ਰਚਾਉਣਾ ਕੀਤਾ ਹੈ। ਤਖਤ ਸਰੂਪ ਰੂਪੀ ਤਖਤ ਉਹਨਾਂ ਰਚਾਉਣਾ ਕੀਤਾ ਹੈ, ਤੁਰਿਆ ਪਦ ਰੂਪ ਤਖਤ ਰਚਾਤਾ ਹੈ।
ਦੁਨੀਆਂ ਧੰਦਾ ਲਾਏ,
ਦੁਨੀਆਂ ਜਿਹੜੀ ਹੈ ਧੰਦਿਆਂ ਵਿੱਚ ਲਾਤੀ ਹੈ, ਇਸੇ ਪ੍ਰਕਾਰ
ਆਪ ਛਪਾਇਆ,
ਆਪਣੇ ਆਪ ਨੂੰ ਗੁਪਤ ਰੱਖਿਆ ਪਰਮੇਸ਼ਰ ਨੇ, ਪ੍ਰਗਟ ਨਹੀਂ ਕੀਤਾ ਹੈ।
ਧਰਮ ਕਰਾਏ ਕਰਮ,
ਅਤੇ ਹੁਕਮ ਦਿੱਤਾ ਕਿ ਧਰਮ ਅਨੁਸਾਰ ਕਰਮ ਕਰਿਆ ਕਰਾਓ, ਕਰਿਆ ਕਰੋ ਤੇ ਕਰਾਇਆ ਕਰੋ।
ਤੁਰੋਂ ਫੁਰਮਾਏ,
ਤੁਰੋਂ ਫੁਰਮਾਉਣਾ ਕੀਤਾ ਹੈ, ਜਿਹੜੇ ਅਧਰਮ ਦੇ ਕੰਮਾਂ ਨੂੰ ਕਰਦੇ ਹੈ ਉਹਨਾਂ ਦੇ ਤਾਂ ਤੁਰੋਂ, ਉਸ ਪ੍ਰਕਾਰ ਦੇ ਉਹਨੇ ਪਾਪਾਂ ਦਾ ਫਲ ਦੇਣ ਵਾਸਤੇ ਦਿੱਤਾ ਹੈ। ਧਰਮ ਰਾਜਾ ਇਹ ਜੀਆਂ ਦੇ ਕਰਮਾਂ ਦੇ ਨਿਰਣੇ ਕਰਾਉਂਦਾ ਹੈ, ਇਹ ਤੁਰੋਂ ਪਰਮੇਸ਼ਰ ਨੇ ਪੈਰ ਲਿਖਣਾਵੇ ਧਰਮ ਬਹਾਲਿਆ, ਇਸ ਪ੍ਰਕਾਰ ਰੋਜ਼ ਨਾਮ ਜੀ ਲਿਖਣ ਵਾਸਤੇ ਧਰਮ ਰਾਜਾ ਨੂੰ ਅਦਾਲਤੀ ਬਣਾ ਕੇ ਬਿਠਾਇਆ ਹੋਇਆ, ਇਸ ਪ੍ਰਕਾਰ ਧਰਮ
ਧਰਮ ਕਰਾਏ ਕਰਮ,
ਹਾਂਜੀ ਧਰਮ ਅਨੁਸਾਰ ਜੋ ਕਰਮਾਂ ਨੂੰ ਕਰਾਉਂਦੇ ਹਨ।
ਤੁਰੋਂ ਫੁਰਮਾਏ,
ਤੁਰੋਂ ਹੁਕਮ ਦਿੱਤਾ ਹੈ ਕਿ ਧਰਮ ਦੇ ਕੰਮ ਕਰੋ, ਪਾਪਾਂ ਦੇ ਕੰਮਾਂ ਨੂੰ ਛੱਡੋ।